ਨਾਨਕ ਵੀ ਦਾਸ ਹੈ, ਉਹ ਦੋਵੇਂ ਦਾਸ ਨੇ, ਲੜਦੇ ਨੇ ਉਹਨਾਂ ਵਾਸਤੇ। ਕਿਤੇ ਨਾ ਕਿਤੇ ਉਹ ਜਾਤੀ ਵਾਲਾ ਹੰਕਾਰ ਹੈ, ਸਾਡੀ ਉੱਚੀ ਜਾਤ ਹੈ। ਉਹਨਾਂ 'ਚ ਵੀ ਜਾਤੀ ਵਾਲਾ ਵੀ ਸਾਨੂੰ ਨੀਵੀਂ ਜਾਤ ਕਿਉਂ ਮੰਨਦੇ ਨੇ? ਗੁਰਬਾਣੀ ਦੋਹਾਂ ਨੂੰ ਨਹੀਂ ਮੰਨਦੀ। ਤੁਸੀਂ ਇਹ ਕਹੋ ਵੀ ਜਿਹੜਾ ਜਾਤ ਨੂੰ ਮੰਨਦਾ ਹਿੰਦੂ ਹੈ, ਸਿੱਖ ਹੈ ਨਹੀਂ, ਗੱਲ ਖਤਮ ਹੋਈ। ਲੋੜ ਇਸ ਗੱਲ ਦੀ ਹੈ ਵੀ ਜਿਹੜਾ ਜਾਤ ਪਾਤ ਮੰਨਦਾ ਹਿੰਦੂ ਹੈ, ਸਿੱਖ ਹੈ ਨਹੀਂ। ਗੁਰਬਾਣੀ ਆ ਕਹਿੰਦੀ ਹੈ, ਗੁਰੂ ਦੀ ਬਾਣੀ ਨੂੰ ਮੂਹਰੇ ਕਰੋ, ਤੁਸੀਂ ਆਪ ਕਦੇ ਮੂਹਰੇ ਹੁੰਦੇ ਹੋ, ਆਪਣੇ ਹੰਕਾਰ ਨੂੰ ਮੂਹਰੇ ਕਰਦੇ ਨੇ, ਬਾਣੀ ਦੀ ਸਮਝ ਹੈ ਨਹੀਂ। ਰੰਗ ਦਾ ਤਾਂ ਚੜਦਾ ਜੇ ਬਾਣੀ ਚ ਕੋਈ ਪੱਲੇ ਪੈਂਦਾ। ਗੁਰਪ੍ਰਸਾਦੀ ਰੰਗੇ ਰਾਤਾਂ ਨਾ ਭਗਤੀਆਂ ਬੜੀਆਂ। ਰੰਗ ਤਾਂ ਚੜੂਗਾ ਸੱਚ ਦਾ ਜੇ ਸੱਚੀ ਬਾਣੀ ਦੀ ਸੋਝੀ ਆਊਗੀ, ਸਮਝ ਆਊਗੀ। ਗੁਰਪ੍ਰਸਾਦੀ ਗੁਰ ਕੀ ਹੈ? ਸੱਚ ਦਾ ਰੰਗ ਚੜ੍ਹਨਾ, ਹੋਰ ਕਾਹਦਾ ਚੜ੍ਹਨਾ? ਝੂਠ ਦਾ ਰੰਗ ਨਹੀਂ ਚੜ੍ਹਦਾ ਹੁੰਦਾ, ਮਾਇਆ ਦਾ ਰੰਗ ਨਹੀਂ ਹੁੰਦਾ, ਲੋਭ ਦਾ ਰੰਗ ਹੁੰਦਾ। ਮਾਇਆ ਦਾ ਸਿਰ ਪਾਹ ਲੱਗਦਾ, ਪਾਹ ਧੋਤਾ ਜਾਂਦਾ ਹੁੰਦਾ, ਮਾਇਆ ਦਾ ਰੰਗ ਨਹੀਂ ਹੁੰਦਾ। ਇਹ ਤਨ ਮਾਇਆ ਪਾਇਆ ਪੈਰੇ ਲੀਤੜਾ
ਲੱਭ ਰੰਗਾ,
ਰੰਗ ਲੋਭ ਦਾ ਹੁੰਦਾ, ਮਾਇਆ ਦਾ ਮਹਿਲ ਪਾਹ ਹੁੰਦਾ। ਕਿਤੇ ਸੋਚ ਲਓ ਵੀ ਜੇ ਸੱਚ ਦਾ ਰੰਗ ਹੈ, ਝੂਠ ਦਾ ਵੀ ਰੰਗ ਹੁੰਦਾ, ਝੂਠ ਦਾ ਰੰਗ ਨਹੀਂ ਹੁੰਦਾ। ਝੂਠ ਤਾਂ ਫਿਰ ਬਹੁਤ ਰੰਗੀ ਹੈ, ਸਾਰੇ ਰੰਗ ਝੂਠ ਦੇ ਹੀ ਨੇ। ਝੂਠ ਬਹੁਤ ਰੰਗੀ ਹੈ, ਝੂਠ ਦਾ ਇੱਕ ਰੰਗ ਨਹੀਂ ਹੁੰਦਾ। ਸੱਚ ਦਾ ਰੰਗ ਇੱਕ ਹੈ, ਝੂਠ ਦਾ ਰੰਗ ਕੀ ਹੋਇਆ? ਕੋਈ ਵੀ ਨਹੀਂ, ਬਹੁਤ ਰੰਗੀ ਹੈ ਝੂਠ ਤਾਂ। ਹਰ ਆਪੇ ਹੀ ਇੱਕ ਰੰਗ ਹੈ, ਬਹੁਤ ਰੰਗੀ ਕਹਤੇ ਮਨ ਕਰਕੇ ਬਹੁਤ ਰੰਗੀ ਹੈ, ਹਰ ਕਰਕੇ ਇੱਕ ਰੰਗ ਹੈ। ਸੱਚ ਮਨ ਝੂਠਾ ਨਾ, ਜੇ ਤਾਂ ਮਨ ਬੱਤੀਆਂ ਬਣਾਉਂਦਾ, ਮਨ ਦੀਆਂ ਬੱਤੀਆਂ ਬਣਦੀਆਂ ਨੇ, ਬਹੁਤ ਰੰਗੀ ਬਣਦੀਆਂ ਨੇ। ਜੇ ਗੁਰ ਕੀ ਮੱਤ ਬਣਦੀ ਹੈ, ਇੱਕ ਮੱਤ ਬਣਦੀ ਹੈ, ਇੱਕ ਰੰਗ ਬਣਦਾ। ਇਹ ਗੁਰ ਕੀ ਮੱਤ ਹੈ, ਰਵਿਦਾਸ ਦਾ ਵੀ ਗੁਰ ਹੈ, ਨਾਨਕ ਦਾ ਵੀ ਗੁਰ ਹੈ। ਨਾਨਕ ਗੁਰ ਨਹੀਂ ਹੈ, ਆਪ ਨਾਨਕ ਦਾ ਗੁਰ ਬੋਲਦਾ ਹੈ। ਉਹ ਤਾਂ ਰਵਿਦਾਸ ਦਾ ਗੁਰ ਬੋਲਦਾ, ਦੋਹਾਂ ਦਾ ਗੁਰ ਇੱਕ ਹੈ। ਉਧਰ ਰਵਿਦਾਸ ਉਸੇ ਗੁਰ ਦਾ ਦਾਸ ਹੈ, ਉਧਰ ਨਾਨਕ ਉਸੇ ਗੁਰ ਦਾ ਦਾਸ ਹੈ। ਗੱਲ ਆ ਹੈ, ਝਗੜਾ ਕਿਹਨਾਂ ਦਾ? ਝਗੜਾ ਮੂਰਖ ਦਾ। ਝਗੜਾ ਕਾਹਦਾ ਹੁੰਦਾ? ਮੂਰਖਤਾ ਹੀ ਦਾ। ਸਿਆਣਿਆਂ ਦਾ ਝਗੜਾ ਹੀ ਕੋਈ ਨਹੀਂ, ਸਿਆਣਿਆਂ ਦਾ ਕਾਹਦਾ ਝਗੜਾ? ਸਿਆਣੇ ਜਿਹੜਾ ਫਰਕ ਹੁੰਦਾ ਨਾ, ਜੇ ਹੋਵੇ ਤਾਂ ਬਹਿ ਕੇ ਹੱਲ ਕਰ ਲੈਂਦੇ ਨੇ, ਸਮਝ ਲੈਂਦੇ ਨੇ, ਸਮਝਾ ਦਿੰਦੇ ਨੇ। ਮੂਰਖਾਂ 'ਚ ਸਮਝਾਉਣ ਦੀ ਸ਼ਕਤੀ ਨਹੀਂ ਹੁੰਦੀ, ਸਮਝਣਾ ਉਹ ਚਾਹੁੰਦੇ ਨਹੀਂ ਹੁੰਦੇ, ਮੂਰਖ ਹੀ ਹੁੰਦੇ ਨੇ। ਸਮਝਣਾ ਉਹਨਾਂ ਨੇ ਹੈ ਨਹੀਂ, ਸਮਝਾਉਣ ਜੋਗਾ ਉਹਨਾਂ ਕੋਲ ਹੁੰਦਾ, ਸਮਝਾਉਣ ਵਾਲੀ ਸ਼ਕਤੀ ਨਹੀਂ ਹੁੰਦੀ, ਉਹ ਮੂਰਖ ਹੁੰਦਾ। ਤਾਂ ਹੀ ਕਹਿੰਦੇ ਮੂਰਖ ਨਾਲ ਨਾ ਰੁੱਝੀਏ, ਬੜਾ ਖਰੇ ਪੁੱਜੀਏ। ਸਮਝਣਾ ਚਾਹੁੰਦੇ ਨਹੀਂ, ਸਮਝਾਉਣ ਜੋਗੀ ਗੱਲ ਵੀ ਨਹੀਂ ਉਹਨਾਂ ਕੋਲ। ਇਸ ਕਰਕੇ ਉਹਨਾਂ ਮੂਰਖਾਂ ਨਾਲ ਨਹੀਂ ਬੋਲਣਾ ਚਾਹੀਦਾ। ਵਿਦਵਾਨ ਸਾਹਿਬ ਮੂਰਖ ਨੇ, ਜਿਹੜਾ ਦਲੀਲਾਂ ਦੇ ਬਾਵਜੂਦ ਵੀ ਅੜੇ ਹੋਏ ਨੇ ਲੋਕ, ਉਹ ਮੂਰਖ ਨੇ। ਉਹਨਾਂ ਨੂੰ ਜ਼ਿਆਦਾ ਉਹਨਾਂ ਨਾਲ ਮੌਜਬਾਤ ਨਹੀਂ ਕਰਨਾ ਚਾਹੀਦਾ ਵੀ ਇਹਨਾਂ ਨੂੰ ਅਸੀਂ ਬਣਾ ਕੇ ਛੱਡਾਂਗੇ, ਇਹ ਨਹੀਂ ਕਰਨਾ ਚਾਹੀਦਾ। ਕਰਦੇ ਰਹਿਣ, ਲੋਕਾਂ ਨੂੰ ਕੀ ਕਹਿੰਦੇ ਨੇ?
ਗੁਰਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ।
ਅੰਮ੍ਰਿਤ ਪੀਆ ਸਾਚੇ ਮਾਤਾ, ਅੰਮ੍ਰਿਤ ਕਦ ਪੀਊਗਾ? ਜਦ ਪੂਰਾ ਸੱਚ ਦਾ ਨਸ਼ਾ ਹੋਜੂ ਨਾ, ਪੂਰਾ। ਜਦ ਗੁਰਪ੍ਰਸਾਦ ਨਾਲ ਸੰਸਾਰ ਭੁੱਲ ਜੂ ਬਿਲਕੁਲ, ਤਾਂ ਜਾ ਕੇ ਕਿਤੇ ਅੰਮ੍ਰਿਤ ਮਿਲਣਾ ਅੰਦਰੋਂ। ਨਾਮ ਅੰਮ੍ਰਿਤ ਤਾਂ ਮਿਲਣਾ, ਮਾਤਾ ਇੰਨਾ ਨਸ਼ਾ ਹੋਜੂ ਬਾਹਰਲੇ ਗਿਆਨ ਦਾ ਹੀ, ਗੁਰਬਾਣੀ ਦੀ ਸੋਝੀ ਹੋਈ ਨਹੀਂ ਹੋਜੂ, ਕਿ ਉਹਨੂੰ ਦੁਨੀਆ ਦੀ ਕੋਈ ਕੀਮਤ ਖਰੀਦੇ ਨਹੀਂ ਸਕਦੀ, ਕੋਈ ਭੈ ਉਹਨੂੰ ਡੁਲਾਏ ਨਹੀਂ ਸਕਦੀ। ਨਾ ਮਾਇਆ ਦੀ ਲਾਲਚ, ਦੋ ਚੀਜ਼ਾਂ ਨੇ ਲਾਲਚ ਔਰ ਭੈ, ਬਸ ਤੀ ਕੋਈ ਚੀਜ਼ ਨਹੀਂ। ਜਾਂ ਤਾਂ ਭੈ ਦੇਣਗੇ ਜਾਂ ਲੋਭ ਦੇਣਗੇ, ਦੋ ਚੀਜ਼ਾਂ ਹਲਾਉਂਦੀਆਂ। ਲੋਭ ਸੱਚ ਵੱਲ ਜਾਣੇ ਨਹੀਂ ਦਿੰਦਾ, ਜੇ ਚਲਿਆ ਜਾਵੇ ਤਾਂ ਲੋਭ ਨੂੰ ਦੇ ਉੱਤੇ ਦੀ ਨੰਘ ਕੇ ਜਾਵਾਂਗੇ, ਲੋਭ ਨੂੰ ਦੜ ਕੇ ਜਾਵਾਂਗੇ, ਲੋਭ ਨੂੰ ਹਰਾ ਕੇ ਜਾਵਾਂਗੇ। ਜਿਹੜਾ ਗੁਰਮਤ ਨਾਲ ਜੁੜੂਗਾ ਲੋਭ ਨੂੰ ਮਾਰ ਕੇ ਜੁੜੂਗਾ, ਲੋਭ ਤੇ ਵਿਜੇ ਪਾ ਕੇ ਜੁੜੂਗਾ, ਲੋਭ ਨੂੰ ਜਿੱਤ ਕੇ ਜੁੜੂਗਾ, ਵਰਨਾ ਜੁੜ ਨਹੀਂ ਸਕਦਾ। ਕਿਉਂਕਿ ਜਾ ਕੇ ਧੰਦਾ ਬਣਾ ਲੈਣਾ ਧਰਮ ਨੂੰ, ਧੰਦਾ ਕੌਣ ਬਣਾਉਂਦਾ? ਧਰਮ ਨੂੰ ਲੋਭ, ਧਰਮ ਨੂੰ ਧੰਦਾ ਲੋਭ ਹੀ ਬਣਾਉਂਦਾ ਜਾ ਕੇ। ਜੇ ਲੋਭ ਤੋਂ ਗਾਹ ਲੰਘ ਗਿਆ ਫਿਰ ਇਹ ਸਾਚੇ ਮਾਤਾ ਹੋ ਜਾਂਦਾ। ਲੋਭ ਨੂੰ ਜਿੱਤਣਾ ਸੌਖੀ ਗੱਲ ਨਹੀਂ ਹੈ, ਸਾਚੇ ਮਾਤਾ ਲੋਭ ਜੀ ਨੇ ਜਿੱਤ ਲਿਆ, ਫਿਰ ਉਹ ਹੰਕਾਰ ਨਾਲ ਟਕਰਾ ਜਾਂਦਾ ਗਾਹ ਜਾ ਕੇ, ਸੰਸਾਰੀ ਹੰਕਾਰ ਨੂੰ, ਸੰਸਾਰੀ ਹੰਕਾਰ ਨਾਲ ਟਕਰਾ ਜਾਂਦਾ। ਰਾਜੇ ਸ਼ੀਮ ਕੋ ਤੁਮ ਕੁੱਤੇ ਕਹਿ ਬੈਠਦਾ, ਸੱਚ ਬੋਲ ਬੈਠਦਾ ਤੇ ਰਾਜੇ ਨੂੰ ਬਰਦਾਸ਼ਤ ਨਹੀਂ, ਝੂਠੇ ਨੂੰ ਝੂਠਾ ਕਹਿ ਬੈਠਦਾ, ਜਿਹੜਾ ਸਿਰੇ ਦਾ ਝੂਠਾ ਉਹਨੂੰ ਵੀ ਝੂਠਾ ਕਹਿ ਬੈਠਦਾ, ਉਹਨੂੰ ਬਰਦਾਸ਼ਤ ਨਹੀਂ। ਉਹ ਸੱਚ ਬੋਲੇ ਬਿਨਾਂ ਰਹਿ ਨਹੀਂ ਸਕਦਾ, ਸੱਚ ਦੁਨੀਆਂ ਨੂੰ ਬਰਦਾਸ਼ਤ ਨਹੀਂ, ਉੱਥੇ ਜਾ ਕੇ ਟਕਰਾਅ ਹੋ ਜਾਂਦਾ। ਫਿਰ ਉਹਨੂੰ ਭੈ ਦਿੱਤਾ ਜਾਂਦਾ ਵੀ ਤੂੰ ਸੱਚ ਨਾ ਬੋਲ, ਇੰਨਾ ਜ਼ਿਆਦਾ ਇੰਨਾ ਸੱਚ ਨਾ ਬੋਲ ਕੇ ਚਾਰ ਆਦਮੀ ਕੰਨਾਂ ਦੇਣ ਵਾਲੇ ਵੀ ਤੈਨੂੰ ਨਾ ਰਹਿਣ ਤੇਰੇ ਨਾਲ। ਉਹਦਾ ਜਵਾਬ ਕੀ ਹੁੰਦਾ? ਜੇ ਮੇਰੇ ਤੱਕ ਕੋਈ ਚੰਦਨ ਚੜਾਵੇ ਤੇਰੇ ਸਮਰਤਕ ਸਰੀਰ ਨੂੰ ਚੰਦਨ ਨਹੀਂ ਫੂਕ ਦੇਣਗੇ ਨਾ, ਰਾਜੇ ਨੂੰ ਚੰਦਨ ਨਹੀਂ ਚਾਹੀਦਾ ਬਣਾਉਣਗੇ ਨਾ ਤੇਰੀ, ਇਸ ਤੇ ਮੇਰੇ ਤੱਕ ਕਬਰ ਫੜ ਪਾਵੇ, ਤੈਨੂੰ ਕੀ ਫਲ ਮਿਲੂ? ਉਹਦਾ ਫਲ ਮਿਲੂ ਕੁਛ? ਜੇ ਮੇਰੇ ਤੱਕ ਉਹ ਵਿਸ਼ਟਾ ਮੇ ਰਲਾਏ, ਮੈਨੂੰ ਤੁਸੀਂ ਵਿਸ਼ਟਾ ਸੁੱਟ ਦੋਗੇ ਨਾ, ਇਹੀ ਕਰ ਸਕਦੇ ਹੋਰ ਤਾਂ ਕੋਈ ਨਹੀਂ। ਸਰੀਰ ਨੂੰ ਸੁੱਟ ਸਕਦੇ ਹੋ, ਆਤਮਾ ਦੇ ਤੁਹਾਡੇ ਪਕੜ ਦੇ ਬਾਹਰ, ਆਤਮਾ ਤਾਂ ਪਕੜ ਦੇ ਬਾਹਰ, ਮੈਂ ਤਾਂ ਪਕੜ ਦੇ ਬਾਹਰ ਹਾਂ, ਸਰੀਰ ਨੂੰ ਸੁੱਟੋਗੇ ਨਾ ਤਾਂ ਮੇਰੇ ਤੱਕ ਆਕਾ ਕੱਢ ਜਾਏ, ਇਹਦਾ ਕੀ ਕਰ? ਉਹਦਾ ਜਵਾਬ ਇਹ ਹੈ, ਉੱਥੇ ਜਾ ਕੇ ਜਵਾਬ ਹੈ, ਉੱਥੇ ਜਾ ਕੇ ਜਵਾਬ ਹੈ। ਇਹ ਜਵਾਬ ਕਿਹੜਾ ਕਿੱਥੇ ਹੈ ਇਹਦਾ ਵੀ ਪਤਾ ਹੋਣਾ ਚਾਹੀਦਾ ਉਹਨੂੰ, ਜਵਾਬ ਹੈ ਰਾਜੇ ਨੂੰ। ਇਹ ਉਹ ਕਹਿੰਦਾ ਨਾ ਕਵੀਸ਼ਰ ਉਹਨੂੰ ਤਾਰੂਸ ਨੂੰ, ਤੇਰੀ ਬੋਟੀ ਬੋਟੀ ਕਰਕੇ ਮੈਂ ਕੁੱਤਿਆਂ ਨੂੰ ਖਿਲਾ ਦੂੰ। ਕਹਿੰਦਾ ਹੋਰ ਕੀ ਚੰਗਾ ਤੂੰ ਮੈਨੂੰ? ਮੈਂ ਕਿਹੜਾ ਪੈਸੇ ਵੱਟਣੇ ਨੇ ਬਾਜੇ ਦੇ, ਵੇਚਣਾ ਮੀਟ? ਜੇ ਤਾਂ ਮੈਂ ਪਿੱਛੋਂ ਮੀਟ ਵੇਚਣਾ ਹੋਵੇ ਭਾਈ ਜੀ ਬਾਅਦ ਚ, ਤਾਂ ਮੈਨੂੰ ਘੱਟ ਹੈ, ਚੰਗਾ ਸਮਾਂ ਕੁੱਤੇ ਖਾ ਲੈਣਗੇ ਢਿੱਡ ਭਰੂ ਵਿਚਾਰਿਆਂ ਦਾ। ਜੇ ਤੁਸੀਂ ਅੱਗ ਚ ਜਾਲਤਾ ਐਵੇਂ ਚਲਾ ਜਾਊਂਗਾ, ਇਹ ਤਾਂ ਵਧੀਆ ਗੱਲ ਹੈ, ਕੁੱਤਿਆਂ ਨੂੰ ਖਾ ਲਿਆ ਸਵਾ ਲੈ ਲੈ ਸਵਾ ਦੇ ਤਾ ਜਵਾਬ। ਉਹ ਭੈ ਦੇ ਰਿਹਾ, ਉਹ ਕੀ ਕਹਿ ਰਿਹਾ ਵੀ ਮੈਂ ਇਹਦੇ ਪੈਸੇ ਵੱਟਣੇ ਨੇ ਬਾਅਦ ਚ, ਇਹ ਤਾਂ ਮੈਂ ਵੇਚਣਾ ਹੋਵੇ ਬਾਅਦ ਚ, ਮੈਨੂੰ ਵੀ ਘਾਟਾ ਪੈ ਗਿਆ। ਇਹ ਟਕਰਾਓ ਉੱਥੇ ਜਾ ਕੇ, ਮਾਤਾ ਉਹਨੂੰ ਕਹਿੰਦੇ ਨੇ, ਮਾਤਾ ਸੀ। ਜੇ ਰੰਗ ਚੜ ਜਾਂਦਾ ਫਿਰ ਉਹ ਨਾਮੇ ਮਾਤਾ ਹੈ, ਨਾਮ ਵਾਲੀ ਮਾਤਾ ਉਹਦੇ ਕੋਲ, ਗੁਰਮਾਤਾ ਉਹਦੇ ਕੋਲ, ਗੁਰਮਤ ਦੇ ਰੰਗ ਚ ਪੂਰਾ ਰੰਗਿਆ ਹੋਇਆ।
ਅੰਮ੍ਰਿਤ ਪੀਆ ਸੱਚੇ ਮਾਤਾ,
ਸੱਚੇ ਮਾਤਾ, ਸੱਚ ਦਾ ਨਸ਼ਾ ਹੈ ਉਹਨੂੰ। ਮਦ ਮਾਤਾ ਵੀ ਹੁੰਦਾ ਨਾ, ਮਾਤਾ ਲਫ਼ਜ਼ ਨਸ਼ਾ ਹੈ, ਇੱਕ ਮਦ ਮਾਤਾ ਨੀ ਹੈ, ਹੰਕਾਰ ਦਾ ਨਸ਼ਾ ਹੈ ਉਹ। ਇਹ ਸੱਚੇ ਮਾਤਾ ਔਰ ਮਦ ਮਾਤੇ ਦੋਵੇਂ ਟਕਰਾ ਜਾਂਦੇ ਨੇ ਗਾਹ ਜਾ ਕੇ, ਮਦ ਮਾਤੇ ਨਾਲ ਟਕਰਾਉਣਾ ਸੱਚੇ ਮਾਤੇ ਨੇ, ਦੋਵੇਂ ਧੜੇ ਨੇ ਗਾਹ ਜਾ ਕੇ, ਸੱਚ ਝੂਠ, ਉਹ ਭੂਵਤ ਝੂਠਾ ਹੈ, ਇਹ ਸੱਚੇ ਰਾਜੇ ਦਾ ਸਿਪਾਹੀ ਹੈ, ਰਾਜਾ ਨਹੀਂ ਹੈ, ਰਾਜਾ ਨਹੀਂ ਹੈ ਇਹ, ਆਪ ਇਹ ਤਾਂ ਸਿਪਾਹੀ ਹੈ, ਉਹਦਾ ਦਾਸ ਹੈ, ਉਹਦਾ ਸਿਪਾਹੀ, ਇਹਦਾ ਸੱਚੇ ਦਾ ਸਿਪਾਹੀ ਹੈ, ਸੱਚੇ ਰਾਜੇ ਦਾ, ਜੋ ਸੱਚ ਰਾਜ ਹੈ ਨਾ ਉਹਦਾ ਸਿਪਾਹੀ ਹੈ ਇਹ।
ਗੁਰ ਵਿਚਾਰੀ ਅਗਨ ਨਿਵਾਰੀ,
ਗਿਆਨ ਵਿਚਾਰੀ ਅਗਨ ਨਿਵਾਰੀ, ਗੁਰ ਵਿਚਾਰੀ ਦਾ ਹੁੰਦਾ ਗਿਆਨ ਵਿਚਾਰੀ, ਜਦੋਂ ਅਸੀਂ ਗਿਆਨ ਵਿਚਾਰਦੇ ਹਾਂ ਆ ਜਿਹੜੀ ਅਗਨ ਹੈ ਤਾਂ ਉਦੋਂ ਹੀ ਨਿਬੜ ਜਾਂਦੀ ਹੈ, ਉਦੋਂ ਹੀ ਸ਼ਾਂਤ ਹੋ ਜਾਂਦੀ ਹੈ। ਹੁਣ ਪਿੱਛੇ ਮੁੜੇ, ਅੱਗੇ ਧੁਰ ਤੱਕ ਦੀ ਗੱਲ ਦੱਸ ਕੇ ਪਿੱਛੇ ਮੁੜੇ, ਗਿਆਨ ਵਿਚਾਰ ਦੀ ਕਪੈਸਿਟੀ ਇੰਨੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਉਹਦੇ ਨਾਲ ਇੰਨਾ ਹੀ ਹੈ, ਸ਼ਾਂਤੀ ਉਦੋਂ ਹੀ ਮਿਲ ਜਾਂਦੀ। ਜੋ ਕਲਪਨਾ ਅੰਦਰੋਂ ਤ੍ਰਿਸ਼ਨਾ ਦੀ ਆ ਕੇ ਉਦੋਂ ਉਹ ਸ਼ਾਂਤ ਹੋ ਜਾਂਦੀ। ਗਿਆਨ ਵਿਚਾਰੀ
ਅਗਨ ਨਿਵਾਰੀ,
ਜਿੰਨਾ ਚਿਰ ਗਿਆਨ ਵਿਚਾਰੀ ਉਨਾ ਚਿਰ ਅਗਨ ਨਿਵਾਰੀ ਹੈ। ਜਦ ਹਰ ਵਿਸਰਤ ਖੁਆਰੀ ਫਿਰ ਸ਼ੁਰੂ ਹੋ ਜਾਂਦੀ। ਗਿਆਨ ਵਿਚਾਰੀ ਜਿੰਨਾ ਚਿਰ ਚੱਲਦੀ ਹੈ ਨਾ ਉਨਾ ਚਿਰ ਅਗਨ ਨਿਵਾਰੀ, ਜਦੋਂ ਇਹ ਪਤਾ ਲੱਗ ਜਾਂਦਾ ਗਿਆਨ ਵਿਚਾਰੀ ਛੱਡੀ ਤੇ ਅਗਨ ਫਿਰ ਸ਼ੁਰੂ ਹੋ ਗਈ ਅੰਦਰ ਭਾਂਬੜ, ਫਿਰ ਉਹ ਗਿਆਨ ਵਿਚਾਰੀ ਛੱਡਦਾ ਨਹੀਂ, ਲੰਬੀ ਲੈ ਕੇ ਜਾਂਦਾ। ਜਦ ਅੰਦਰ ਅਗਨ ਸ਼ੁਰੂ ਹੁੰਦੀ ਹੈ, ਗੋਤਾ ਪੈਂਦਾ, ਖੋ ਪੈਂਦੀ ਹੈ, ਉਹ ਸ਼ੁਰੂ ਕਰ ਲੈਂਦਾ ਸ਼ਬਦ ਵਿਚਾਰ, ਸ਼ਬਦ ਵਿਚਾਰ ਉਹਦੀ ਮਜਬੂਰੀ ਬਣ ਜਾਂਦੀ ਹੈ। ਜਿਵੇਂ ਜਾੜ ਦੁਖਦੀ ਹੈ ਜਾਂ ਦੁਖਣ ਲੱਗਦੀ ਹੈ, ਗੋਲੀ ਜਦੋਂ ਲੈ ਲੈਂਦਾ, ਪਹਿਲਾਂ ਹੀ ਲੈ ਲੈਂਦਾ, ਜਾਂ ਦੇਖਿਆ ਨਾ ਹੁਣ ਬਈ ਦੁਖਣੀ ਸ਼ੁਰੂ ਹੋਊਗੀ ਉਹਦੇ ਗੋਲੀ ਲੈ ਲੈਂਦਾ, ਵੀ ਨਸ਼ਾ ਉਤਰ ਗਿਆ, ਵੀ ਗੋਲੀ ਦਾ ਅਸਰ ਜਿਹੜਾ ਸੀ ਖਤਮ ਹੋ ਗਿਆ, ਗੋਲੀ ਤੂੰ ਹੀ ਲੈ ਲੈਂਦਾ। ਇਹ ਹੈ ਜੋ ਇੱਥੇ ਟੈਂਪਰੇਰੀ ਇਲਾਜ ਚੱਲਦਾ, ਜੋ ਗਿਆਨ ਲੈ ਰਿਹਾ ਲੈ ਰਿਹਾ ਲੈ ਰਿਹਾ, ਪ੍ਰੋਸੀਜਰ ਚੱਲ ਰਿਹਾ, ਉੱਥੇ ਮਾਤੇ ਤੱਕ ਪਹੁੰਚ ਜਾਣਾ, ਫਿਰ ਇਹਨੇ ਫਿਰ ਪਰਮਾਨੈਂਟ ਇਲਾਜ ਹੋ ਗਿਆ, ਫਿਰ ਦੁਖਦੀ ਹੋ ਨਹੀਂ ਜਾਣ।
ਅਪਿਓ ਪਿਓ ਆਤਮ ਸੁਖ ਧਾਰੀ,
ਅਪਿਓ ਪਿਓ ਇਹ ਚੋ ਕੀ ਪੀਤਾ, ਇਹੀ ਅਪਿਓ ਪਿਓ ਹੈ ਜੋ ਗੁਰਬਾਣੀ ਚੋ ਅਸੀਂ ਸਮਝਦੇ ਹਾਂ ਨਾ ਅੰਮ੍ਰਿਤ ਨਾਮ, ਇਸ ਨੂੰ ਅਪਿਓ ਪਿਓ ਕਹਿੰਦਾ। ਮੂੰਹ ਨਾ ਤਾਂ ਕੋਈ ਪੀਤਾ ਨਹੀਂ ਪਰ ਤ੍ਰਿਸ਼ਨਾ ਬੁਝ ਗਈ, ਤ੍ਰਿਸ਼ਨਾ ਕਹਿੰਦੇ ਨਾ ਬੁਝੀ ਅੰਮ੍ਰਿਤ ਜਲ ਨਾਲ, ਇਸ ਨੂੰ ਅਪਿਓ ਪਿਓ ਕਹਿੰਦੇ ਨੇ। ਮੂੰਹ ਨਾਲ ਪੀਤਾ ਨਹੀਂ, ਪੀਤਾ ਗਿਆ ਤ੍ਰਿਸ਼ਨਾ ਬੁਝ ਗਈ, ਬਲ ਇੱਕ ਤਾਂ ਹੁੰਦਾ ਬਲਦੀ ਤੇ ਤੇਲ, ਇੱਕ ਬਲਦੀ ਤੇ ਹੁੰਦਾ ਪਾਣੀ, ਜੇ ਬਲਦੀ ਤੇ ਪਾਣੀ ਪਾ ਦਈਏ ਤਾਂ ਬਲਦੀ ਬੁਝ ਜਾਂਦੀ, ਜੇ ਬਲਦੀ ਤੇ ਤੇਲ ਪਾ ਦਈਏ ਤਾਂ ਭਾਂਬੜ ਹੋ ਜਾਂਦਾ। ਜਿਹੜਾ ਤਾਂ ਸ਼ਬਦ ਵਿਚਾਰ ਹੈ ਤਾਂ ਬਲਦੀ ਤੇ ਪੈਂਦਾ ਪਾਣੀ, ਬਾਰਿਸ਼ ਹੁੰਦੀ ਹੈ ਪਾਣੀ ਪੈਂਦਾ, ਜਿਹੜੀ ਦੁਬਦਾ ਉਹ ਬਲਦੀ ਤੇ ਤੇਲ ਹੈ, ਬਲਦੀ ਉੱਪਰ ਤੇਲ ਦੁਬਦਾ ਘੱਟਿਆ, ਜਿਹੜੀ ਕਲਪਨਾ ਕਰਦੇ ਹਾਂ ਨਾ ਆਪਾਂ ਉਹ ਬਲਦੀ ਤੇ ਤੇਲ ਪਾ ਰਹੀ ਹੈ, ਇਹ ਬਲਦੀ ਤੇ ਪਾਣੀ ਪਾ ਰਹੀ ਹੈ, ਅੰਦਰ ਜੋ ਫੁਰਨੇ ਉੱਠਦੇ ਨੇ ਮਾਇਆ ਦੇ ਸ਼ਬਦ ਵਿਚਾਰ ਉਹਦੇ ਪਾਣੀ ਵਰਸਾ ਰਿਹਾ, ਜਲ ਅੰਮ੍ਰਿਤ ਜਲ ਵਰਸਾ ਰਿਹਾ, ਉਹਨੂੰ ਸ਼ਾਂਤ ਕਰ ਰਿਹਾ, ਇਸ ਕਰਕੇ ਉਹਨਾਂ ਚ ਫੁਰਨੇ ਨਹੀਂ ਉੱਠਦੇ, ਉਹਨਾਂ ਚ ਫੁਰਨੇ ਉੱਠਦੇ ਨਹੀਂ ਮਾਇਆ ਦੇ, ਅਗਰ ਨਵਾਰੀ ਰਹਿੰਦੀ ਹੈ।
ਅਪਿਓ ਪੀਓ ਆਤਮ ਸੁਖ ਧਾਰੀ,
ਜਦ ਅਪਿਓ ਪੀ ਲੈਂਦਾ ਜਿਉਂ ਜਿਉਂ ਪੀਂਦਾ ਆਤਮਾ ਨੂੰ ਸੁਖ ਹੁੰਦਾ, ਦੇਖੋ ਸਰੀਰ ਨੂੰ ਸੁਖ ਨਹੀਂ ਹੈਗਾ, ਹੁਣ ਇਹ ਗੱਲ ਇਹ ਹੈ ਸਰੀਰ ਦਾ ਸੁਖ ਨਹੀਂ ਹੈ, ਇਹ ਆਤਮ ਦਾ ਸੁਖ ਹੈ, ਸਰੀਰ ਦਾ ਦੁੱਖ ਸੁੱਖ ਬਰਾਬਰ ਮੰਨਣਾ, ਸਰੀਰ ਦਾ ਜੇ ਸਰ ਦੁੱਖ ਦਾ ਉਹ ਨਹੀਂ ਹੱਟਣ ਲੱਗਿਆ, ਜਿਹੜੇ ਕਹਿੰਦੇ ਨੇ ਸਗਲ ਰੋਕੋ ਉਸਰਾ ਇੱਥੋਂ ਆ ਕੇ ਬੇਵਕੂ ਬਣ ਜਾਂਦੇ ਨੇ, ਆਤਮ ਰੋਗ ਨੇ ਜਿਹੜੇ, ਆਤਮ ਸੁਖ ਹੀ ਹੈ, ਆਤਮਾ ਦੇ ਰੋਗ ਨੇ, ਆਤਮਾ ਦੀ ਜਿਹੜੀ ਪੀੜਾ ਹੈ, ਆਤਮਾ ਨੂੰ ਜੋ ਤਕਲੀਫ ਹੈ ਉਸੇ ਨੂੰ ਸ਼ਾਂਤ ਕਰਦੀ ਹੈ ਬਾਣੀ। ਸਰੀਰ ਦੇ ਰੋਗਾਂ ਨੂੰ ਨਹੀਂ ਸ਼ਾਂਤ ਕਰਦੀ, ਸਰੀਰ ਦੀ ਤਕਲੀਫ ਨੂੰ ਨਹੀਂ ਸ਼ਾਂਤ ਕਰਦੀ। ਸਰੀਰ ਦੀ ਤਕਲੀਫ ਤਾਂ ਸਾਡੇ ਮਨ ਦੀ ਅਵਸਥਾ ਦੀ ਹੈ, ਆਪੇ ਵਧਾਈ ਹੋਈ, ਆਪੇ ਘਟਾ ਸਕਦੇ ਹਾਂ ਅਸੀਂ। ਦੁੱਖ ਸੁੱਖ ਤਾਂ ਜਿਹੜਾ ਹੈ ਮਨ ਦੀ ਬਿਰਥਾ ਹੈ। ਸਮ ਕਰਕੇ ਮੰਨ ਲਓ ਦੁੱਖ ਘਟ ਜਾਂਦਾ। ਦੁੱਖ ਨੂੰ ਦੁੱਖ ਜੇ ਨਹੀਂ ਮੰਨਦੇ ਦੁੱਖ ਨਹੀਂ ਰਹਿੰਦਾ, ਜੇ ਦੁੱਖ ਨੂੰ ਵੱਡਾ ਦੁੱਖ ਮੰਨਦੇ ਵੱਡਾ ਹੋ ਜਾਂਦਾ, ਜਿੱਡਾ ਮਰਜ਼ੀ ਵੱਡਾ ਬਣਾ। ਇਹ ਕਾਲੂ ਨੂੰ ਕੰਡਾ ਕਟਾਉਣਾ ਵੀ ਬਹੁਤ ਬੜਾ ਦੁੱਖ ਹੈ, ਕਹਿੰਦਾ ਇੰਨਾ ਪੀੜਾ ਪੈ ਨਹੀਂ ਸਰ ਸਕਦਾ। ਇਹ ਕਾਲੂ ਵੱਡਿਆ ਹੋਇਆ ਵੀ ਕਹਿੰਦਾ ਕੋਈ, ਉਹ ਕਹਿੰਦਾ ਕਹਿੰਦਾ ਕੋਈ ਨਹੀਂ, ਮੈਨੂੰ ਕੁਛ ਨਹੀਂ ਹੋਇਆ। ਤੁਸੀਂ ਕਹਿੰਦੇ ਫਿਕਰ ਕਰਦੇ, ਦੇਖੋ ਤਕਲੀਫ ਉਹਨੂੰ ਹੈ, ਇਹ ਨਹੀਂ ਹੈ ਨਹੀਂ, ਪਰ ਬਰਦਾਸ਼ਤ ਕਰਨੀ ਸ਼ਕਤੀ ਹੈ ਉਹਦੇ ਚ। ਦੂਆ ਦੇਖ ਕੇ ਘਬਰਾਉਂਦਾ, ਉਹ ਘਬਰਾਉਂਦਾ ਨਹੀਂ। ਇਹ ਸਾਡਾ ਆਪਣੇ ਮਨ ਦੀ ਬਿਰਥ ਹੈ, ਦੁੱਖ ਸੁੱਖ ਜਿਹੜੀ ਹੈ ਮਨ ਦੀ ਬਿਰਥ ਹੈ, ਕੁਛ ਨਹੀਂ ਕਰਦਾ। ਦੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ, ਜਿੰਨਾ ਮਰਜ਼ੀ ਉਹਨੂੰ ਘਟਾ ਲਓ, ਫਾਂਸੀ ਹੋ ਜਾਂਦੀ ਆਦਮੀ ਨੂੰ, ਚਿੰਤਾ ਹੀ ਮਰ ਜਾਂਦਾ। ਜਿਹੜੇ ਆਦਮੀ ਆਪਣੇ ਆਪ ਫਾਂਸੀ ਪਾਉਂਦੇ ਨੇ ਗਲ ਦੇ ਵਿੱਚ, ਕਹਿੰਦੇ ਮੈਂ ਫਾਂਸੀ ਲੈਣੀ ਹੈ ਜੇ, ਭਗਤ ਸਿੰਘ ਨੇ ਕਹਿੰਦੇ ਫਾਂਸੀ ਜੇ ਅਸੀਂ ਦੇਸ਼ ਵਾਸਤੇ ਆਪ ਮੁਕੇ ਲਈ ਹੈ, ਤੁਸੀਂ ਰਸਾ ਕਹਿੰਦੇ ਸਾਡੇ ਗਲ 'ਚ ਪਾਓਗੇ, ਅਸੀਂ ਆਪਣੇ ਗਲ 'ਚ ਆਪ ਰਸਾ ਪਾਵਾਂਗੇ। ਸਹੀ ਹੈ, ਅਸੀਂ ਆਪ ਹੀ ਪਾ ਲਾਂਗੇ, ਤੁਸੀਂ ਕਦੇ ਪਾਉਣੇ? ਇਹਦਾ ਮਤਲਬ ਹੈ ਅਸੀਂ ਫਾਂਸੀ ਲੈਣਾ ਨਹੀਂ ਸੀ ਚਾਹੁੰਦੇ, ਮੌਕੇ ਨਹੀਂ ਲਈ, ਤੁਸੀਂ ਸਾਨੂੰ ਜ਼ਬਰਦਸਤੀ ਦਿੱਤੀ ਹੈ ਆਪ ਰਸਾ, ਤੁਸੀਂ ਪਰੇ ਰਹੋ। ਉਹਨਾਂ ਰਸਾ ਹੀ ਪਾਉਣਾ ਹੈ, ਉਹ ਮੈਨੂੰ ਤਾਂ ਕੋਈ ਗੱਲ ਆਪ ਆ ਨੂੰ ਫਿਰ ਕੀ ਹੋ ਗਏ, ਉਹਨਾਂ ਦਾ ਮਤਲਬ ਮਾਰਨਾ ਹੀ ਹੈ। ਉਹਨਾਂ ਦਾ ਮਤਲਬ ਇਹ ਨਹੀਂ ਵੀ ਰਸਾ ਅਸੀਂ ਪਾਉਣਾ, ਤੂੰ ਆਪ ਪਾਉਣਾ। ਪਰ ਕਈਆਂ ਨੂੰ ਚੱਕ ਕੇ ਲਿਜਾਂਦੇ ਨੇ, ਜਾਂਦੇ ਨਹੀਂ ਫਾਂਸੀ ਦੇ, ਬਿਰਥਾ ਹੀ ਹੋਈ ਨਾ ਮਨ ਦੀ। ਸਵਾਲ ਤਾਂ ਇਹ ਮਨ ਦੀ ਬਿਰਥਾ ਹੀ ਹੋਈ ਨਾ, ਬਿਰਥਾ ਮਨ ਦੀ। ਆੜੇ ਅੱਤਵਾਦੀ ਨੇ ਆਪਣੇ ਆਪ ਨੂੰ ਮਨ ਪੰਪ ਬਣਦੇ ਨੇ, ਮਨ ਦੀ ਬਿਰਥਾ ਹੀ ਹੈ, ਪਤਾ ਮਰ ਜਾਣਾ ਚਾਹੇ ਅਗਿਆਨਤਾ ਚ ਨੇ, ਪਰ ਮਨ ਦੀ ਬਿਰਥਾ ਤਾਂ ਹੈ ਨਾ। ਉਹ ਹਠ ਯੋਗ ਹੈ, ਹਠ ਯੋਗ ਨਾਲ ਵੀ ਇਹ ਬਿਰਥਾ ਬਣ ਜਾਂਦੀ ਹੈ। ਦੁੱਖ ਔਰ ਸੁੱਖ ਨੂੰ ਸਮ ਕਰਕੇ ਮੰਨ ਲੈਣਾ, ਹਠ ਯੋਗ ਵਾਲੇ ਵੀ ਮੰਨ ਲੈਂਦੇ ਨੇ, ਗਿਆਨਵਾਨ ਹੋਰ ਤਰੀਕੇ ਨਾਲ ਮੰਨਦੇ ਨੇ, ਹਠ ਯੋਗ ਵਾਲੇ ਹੋਰ ਤਰੀਕੇ ਨਾਲ। ਇਸ ਕਰਕੇ ਕਿ ਹਟ ਕਰ ਮਰੇ
ਨਾ ਲੇਖੇ,
ਨਾ ਲੇਖੇ ਦਰਗਾਹ ਦੇ ਲੇਖੇ ਚ ਗਿਆਨ ਆਉਂਦਾ। ਦਰਗਾਹ ਚ ਜਿਹੜਾ ਮਰਨਾ ਕਬੂਲ ਹੁੰਦਾ, ਉਹ ਗਿਆਨ ਨਾਲ ਮਰੇ ਦਾ ਲੇਖਾ ਕਬੂਲ, ਉੱਥੇ ਕਬੂਲ ਹੈ। ਹਟ ਕਰਕੇ ਮਰਿਆ ਹੋਇਆ ਕਬੂਲ ਨਹੀਂ, ਹਟ ਕਰਕੇ ਮਰਿਆ ਹੋਇਆ ਆਤਮ ਹੱਤਿਆ ਕਰਦਾ, ਉਹ ਦੁਖੀ ਹੋ ਕੇ ਮਰਦਾ, ਜਾਂ ਕਿਸੇ ਰੰਜਿਸ਼ ਨਾਲ ਮਰਦਾ, ਜਾਂ ਕੋਈ ਨਫ਼ਰਤ ਹੈ ਕਿਸੇ ਨਾਲ, ਗੁੱਸਾ ਹੈ ਕਿਸੇ 'ਤੇ। ਅੰਗਰੇਜ਼ਾਂ 'ਤੇ ਗੁੱਸਾ ਹੀ ਸੀ ਭਗਤ ਸਿੰਘ, ਅਗਿਆਨਤਾ ਸੀ, ਕੀ ਸੀ ਉਹ ਪਾੜਾ ਨਹੀਂ ਮੰਨਿਆ ਇਹਦਾ ਮਤਲਬ, ਇਹ ਲੋਕ ਪਾੜਾ ਨਹੀਂ ਮੰਨਦੇ ਹੁੰਦੇ, ਉਹਨੇ ਕਦੇ ਪਾੜਾ ਮੰਨਿਆ? ਪਾੜਾ ਮੰਨਦਾ, ਪਾੜੇ ਤੋਂ ਬਿਨਾਂ ਰਾਜ ਕਰ ਲਿਆ ਅੰਗਰੇਜ਼ਾਂ ਨੇ ਇੱਥੇ। ਇਹ ਲੋਕ ਪਾਣਾ ਨਹੀਂ ਮੰਨਦੇ ਹੁਣ, ਜਿਹੜੇ ਪਾਣਾ ਮੰਨਦੇ ਨੇ ਉਹਨੂੰ ਬਹੁਤ ਵੱਡਾ ਗਿਆਨ ਹੁੰਦਾ, ਪਾਣੇ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਆਹੋ ਹੁਣ ਹੁਣ ਕਹਿੰਦੇ ਨੇ ਅੰਗਰੇਜ਼ ਚੰਗੇ ਸੀ, ਹੁਣ ਕੀ ਹੋ ਗਿਆ? ਹੁਣ ਕੀ ਹੋ ਗਿਆ? ਪਰਮੇਸ਼ਰ ਨੂੰ ਇਸ ਗੱਲ ਦਾ ਵੀ ਪਤਾ ਸੀ, ਸਾਨੂੰ ਹੀ ਨਹੀਂ ਸੀ ਪਤਾ ਨਾ ਵੀ ਉਦੋਂ ਜ਼ਿਆਦਾ ਜਮਦੂਤ ਬੈਠੇ ਨੇ ਅੰਗਰੇਜ਼ਾਂ ਨੂੰ ਵੀ ਭੈੜੇ ਜਾਮ ਬੈਠੇ ਨੇ ਇਹਨਾਂ ਨੂੰ ਚੰਬੜ ਨੂੰ। ਉਹਨੂੰ ਕੀ ਨਹੀਂ ਪਤਾ? ਨਹੀਂ ਪਤਾ ਸੀ, ਇਹਨਾਂ ਮੂਰਖਾਂ ਨੂੰ ਨਹੀਂ ਸੀ ਪਤਾ। ਉਹ ਜੋ ਕੁਛ ਕਰਦਾ ਠੀਕ ਕਰਦਾ, ਆਦਮੀ ਨੂੰ ਬਾਅਦ ਸਮਝ ਆਉਂਦੀ ਹੈ, ਜੋ ਕਰ ਰਿਹਾ ਠੀਕ ਕਰ ਰਿਹਾ ਸੀ। ਇਸ ਕਰਕੇ ਭਾਣਾ ਮੰਨਣਾ ਜਿਹੜਾ ਸਭ ਤੋਂ ਵੱਡੀ ਗੱਲ ਹੈ। ਸਭ ਤੋਂ ਰਿਜ਼ਲਟ ਅਖੀਰ ਗੁਰਬਾਣੀ ਦਾ ਭਾਣਾ ਮੰਨਣਾ, ਭਾਣਾ ਮੰਨਣਾ, ਆਪਣੇ ਭਾਣੇ ਨਹੀਂ ਚੱਲਣਾ। ਉਹ ਆਪਣੇ ਭਾਣੇ ਚੱਲੇ ਨੇ ਵੀ ਅਸੀਂ ਆਜ਼ਾਦੀ ਲੈਣੀ ਹੈ, ਉਹ ਵੀ ਭਰਮ ਪਲਾਇਆ ਹੋਇਆ ਸੀ, ਦੋਵੇਂ ਤਰ੍ਹਾਂ ਲੜਾਤੀ ਹੈ। ਆਪ ਲੜਦਾ ਨਾ ਫੌਜ ਲੜਾਉਂਦਾ, ਦੁਨੀਆਂ ਸਿਆਣੀ ਹੋਈ ਜਾਂਦੀ ਹੈ, ਦੁਨੀਆਂ ਸਿਆਣੀ ਹੋਈ ਜਾਂਦੀ ਹੈ ਦੇਖ ਕੇ। ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਸਿੱਖਾਂ ਸਿੱਖੀ ਦਾ ਐਂ ਕਰਾਂਗੇ, ਆਖਿਰ ਗੋਲਕਾਂ ਦੇ ਬਹਿ ਕੇ ਕੀ ਹੋ ਗਏ ਫਿਰ, ਆ ਕੇ ਹੋ ਗਏ ਨਾ ਨੰਗੇ ਬਾਅਦ ਚ। ਇਹਨਾਂ ਨੂੰ ਛੱਡੋ ਜਿਹੜੇ ਉਦੋਂ ਸੀ, ਜਿਹੜੇ ਗੁਰਦੁਆਰੇ ਕਹਿੰਦੇ ਆਜ਼ਾਦ ਕਰਾਏ ਨੇ, ਉਦੋਂ ਹੀ ਕੰਪਰੋਮਾਈਜ਼ ਕਰ ਲਿਆ ਜਿਹੜੇ ਸੀਗੇ ਸਨਾਤਨੀ ਸਿੱਖ ਉਹਨਾਂ ਦਾ, ਕਿਉਂ ਕਾਹਦੇ ਕਰ ਲਿਆ ਵੀ ਕੰਪਰੋਮਾਈਜ਼। ਰਹਿਤ ਵਿੱਚ ਮਰਿਆਦਾ ਕਿਉਂ ਵਾੜ ਲਈ? ਭਾਈ ਗੁਰਦਾਸ ਦੀ 12 ਚ ਪੂਰਤੀ ਪੂਜਾ ਕਿਉਂ ਰੱਖ ਲਈਆਂ, ਕਿਉਂ ਮਾਰੀਆਂ ਚੱਕ ਕੇ ਬਾਹਰ? ਕਹਿੰਦੇ ਜੋ ਕੁਛ ਹੋਣਾ ਸੀ ਹੋ ਗਿਆ, ਮੂਰਤੀਆਂ ਤਾਂ ਕੱਢੀਆਂ ਗਈਆਂ, ਪ੍ਰਚਾਰ ਐਵੇਂ ਰੱਖ ਲੈਂਦੇ ਆਪਾਂ, ਕੰਪਰੋਮਾਈਜ਼ ਕਰ ਲਿਆ, ਪ੍ਰਚਾਰ ਹੋਈ ਚੱਲਦਾ ਜਦੋਂ ਮੂਰਤੀਆਂ ਤਾਂ ਹੁਣ ਤੂੰ ਅਸੀਂ ਲਿਆ ਨਹੀਂ ਸਕਦੇ ਵਾਪਸ, ਪਬਲਿਕ ਖਰਾਬ ਹੋ ਜੂਗੀ, ਸਿਆਸੀ ਕੰਪਰੋਮਾਈਜ਼ ਕਰ ਲਿਆ। ਖਾਲਸੇ ਨੂੰ ਵੀ ਪਤਾ ਸੀ ਸਿਆਸੀ ਕੰਪਰੋਮਾਈਜ਼ ਹੋ ਗਿਆ ਨਾ, ਉਹਨਾਂ ਨੇ ਗੁਰਦੁਆਰੇ ਆਜ਼ਾਦ ਕਰਾਉਣ 'ਚ ਇਹਨਾਂ ਦੀ ਮਦਦ ਕੀਤੀ, ਸਿੰਘਾਂ ਨੇ ਨਹੀਂ ਕੀਤੀ, ਖਾਲਸੇ ਨੇ ਬਿਲਕੁਲ ਬੁੱਢੇ ਦਲ ਨਹੀਂ ਕੀਤੀ, ਉਹਨੂੰ ਪਤਾ ਸੀ ਵੀ ਚੋਰ ਨੇ। ਮੈਂ ਚਾਬੀਆਂ ਜਦ ਕੋਰਟ ਨੇ ਦਿੱਤੀਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੇ ਚਾਬੀਆਂ ਵੀ ਨਹੀਂ ਰੱਖੀਆਂ, ਕਹਿੰਦੇ ਗੁਰਦੁਆਰੇ ਅਸੀਂ ਰੱਖਣੇ ਵੀ ਨਹੀਂ, ਜ਼ਹਿਰ ਅਸੀਂ ਨਹੀਂ ਖਾਣੀ, ਸੰਖੀਆ ਵੀ ਚਲੋ ਸੰਗਤ ਹੈ ਇਹਨਾਂ ਨੂੰ ਦੇਖ ਲੂਗੀ, ਹੁਣ ਜਿਹੜੇ ਆਏ ਨੇ ਟੱਪ ਕੇ ਮੂਹਰੇ ਵੀ ਅਸੀਂ ਐਂ ਕਰਾਂਗੇ, ਜੋ ਕਰਨਗੇ ਸੰਗਤ ਦੇਖ ਲੂ। ਬਦਨਾਮ ਉਦੋਂ ਹੀ ਆਦਮੀ ਹੁੰਦਾ ਜਿਹੜਾ ਚਾਹੁੰਦਾ ਮੈਂ ਕੰਮ ਕਰੂੰ ਉਹਨੂੰ ਕਰਨ ਦਿਓ, ਜਿਹੜਾ ਕਹਿੰਦਾ ਮੈਂ ਸਰਪੰਚ ਬਣਨਾ ਉਹਨੂੰ ਬਣਾ ਦਿਓ, ਕੀ ਫਰਕ ਪੈਂਦਾ, ਆਪੇ ਨੰਗਾ ਹੋ ਜੂਗਾ। ਜਿਹੜਾ ਖੜ ਕੇ ਗੱਲਾਂ ਕਰਦਾ ਰੋਜ਼ ਵੀ ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, 5 ਸਾਲ 'ਚ ਆਪੇ ਨੰਗਾ ਹੋ ਜੂ, ਜਾਂ ਤਾਂ ਕਰੂੰਗਾ ਜੋ ਕਹਿੰਦਾ, ਕਰਨਾ ਤਾਂ ਬੜਾ ਔਖਾ, ਨਹੀਂ ਬਦਲਾਵ ਆਪੇ ਹੋ ਜੂ 5 ਸਾਲ 'ਚ, ਕੀ ਫਰਕ ਪੈਂਦਾ ਤੁਹਾਨੂੰ। ਇਹਨਾਂ ਨੂੰ ਵੀ ਬਦਲਾਵ ਹੋ ਲੈਣ ਦੋ, ਸੰਗਤ ਨੂੰ ਅਕਲ ਆ ਜੂਗੀ, ਸਵਾਲਦਾ ਸੰਗਤ ਨੂੰ ਅਕਲ ਕਿਵੇਂ ਆਵੇ, ਜਿਹਨਾਂ ਨੂੰ ਪਤਾ ਸੀ ਉਹਨਾਂ ਨੂੰ ਤਾਂ ਪਤਾ ਹੀ ਸੀ, ਸੰਗਤ ਨੂੰ ਕਿਵੇਂ ਪਤਾ ਲੱਗਦਾ? ਹਾਂ ਸਮੇਂ ਨਾਲ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ, ਕੂੜ ਨੇ ਸਮੇਂ ਨਾਲ ਖੋਟਾ ਸਾਬਤ ਹੋਣਾ। ਅਸੀਂ ਕੂੜ ਨੂੰ 1 ਮਿੰਟ 'ਚ ਸਾਬਤ ਕਰਨਾ ਚਾਹੁੰਦੇ ਹਾਂ ਖੋਟਾ, ਇਹਦਾ ਨਹੀਂ ਹੁੰਦਾ, ਇਹ ਕੁਦਰਤ ਦਾ ਨਿਯਮ ਨਹੀਂ ਹੈ, ਭਾਣੇ ਅਨੁਸਾਰ ਚੱਲੋ, ਭਾਣਾ ਆਪਣੀ ਚਾਲ ਚੱਲਦਾ, ਸੂਰਜ ਆਪਣੀ ਚਾਲ ਚੱਲਦਾ, ਸਾਡੇ ਕਹੇ ਦੇ ਨਾ ਤੇਜ਼ ਹੋਵੇ ਨਾ ਬੜੀ ਹੋਵੇ, ਆਪਣੀ ਚਾਲ ਚੱਲੂ, ਭਾਣਾ ਆਪਣੀ ਚਾਲ ਚੱਲਦਾ। ਜੋ ਤਿਸ ਭਾਵੇਂ ਨਾਨਕਾ ਸਹੀ ਗੱਲ
ਚੰਗੀ,
ਫਿਰ ਜੇ ਉਹਨੂੰ ਪਾਉਂਦਾ ਸੀਗਾ ਅਕਾਲੀਆਂ ਨੂੰ ਦੇਣੇ ਗੁਰਦੁਆਰੇ, ਚੰਗੀ ਉਹ ਗੱਲ ਸੀ ਨਾ, ਅਸੀਂ ਕਹਿੰਦੇ ਮਾੜੀ ਕਹਿੰਦੇ ਮਾੜੀ ਹੈ, ਅਸੀਂ ਕਿਉਂ ਕਹਿੰਦੇ ਮਾੜੀ, ਚੰਗੀ ਗੱਲ ਸੀ, ਉਹਨੂੰ ਚਾਹੁੰਦਾ ਸੀ, ਇਹ 'ਚ ਵੀ ਕੋਈ ਫਾਇਦਾ ਨਿਕਲੂਗਾ, ਨਿਕਲਿਆ ਫਾਇਦਾ, ਸਾਰੇ ਨੰਗੇ ਹੋ ਗਏ, ਸਾਰੇ ਨੰਗੇ ਹੋਈ ਜਾਂਦੇ ਨੇ, ਜਿੰਨੇ ਮਹਾਂਪੁਰਸ਼ ਨੇ ਸਭ ਨੰਗੇ ਹੋਈ ਜਾਂਦੇ ਨੇ। ਇਹ ਤਾਂ ਟੋਲਣਗੇ ਖਾਲਸੇ ਨੂੰ ਵੀ ਲੱਭੋ, ਹੁਣ ਇੱਕ ਦੂਜੇ ਦੇ ਬੈਰੀ ਬਣ ਜਾਣਾ ਇਹਨਾਂ ਨੇ ਸਾਰਿਆਂ ਨੇ, ਬੈਰੀ ਤੇ ਘੱਟ ਹੈ, ਇੱਕ ਸੰਤ ਹੈ ਗੋਲੀਆਂ ਮਾਰ ਕੇ ਮਾਰਦਾ, ਜੇ ਸੰਤ ਹੁੰਦਾ ਕੋਈ ਗੋਲੀ ਮਾਰ ਕੇ ਨਹੀਂ ਮਾਰਦਾ, ਕੋਈ ਨਹੀਂ ਮਾਰਦਾ, ਵਿੱਚ ਕਿਤੇ ਨਾ ਕਿਤੇ ਕੋਈ ਗੱਲ ਸੀ। ਕੋਈ ਇੱਦਾਂ ਨਹੀਂ ਹੁੰਦਾ। ਸੰਤ ਤਾਂ ਨਿਰਪੱਖ ਹੁੰਦਾ, ਨਿਰਵੈਰ ਹੁੰਦਾ। ਸੰਤ ਦੇ ਚੇਲੇ ਉਹ ਪੱਧਰ ਵੀ ਨਹੀਂ ਸੀ ਕਰਦੇ ਹੈ ਉੱਠ ਕੇ, ਜੇ ਸੰਤ ਹੁੰਦਾ। ਉਹ ਤਾਂ ਬਰੂਦ ਭਰਿਆ ਹੋਇਆ ਸੀ, ਪੰਪਿੰਗ ਉਹਦੀ ਭਰੀ ਹੋਈ ਹੈ, ਤਾਂ ਹੀ ਉਹ ਪੱਧਰ ਮਾਰਿਆ। ਇਹਦਾ ਮਤਲਬ ਪੰਪਿੰਗ ਕੀਤੀ ਹੋਈ ਸੀ, ਉਹਦੀ ਪੱਧਰ ਤਾਂ ਹੋਇਆ। ਜੇ ਉਹਦੀ ਸ਼ਾਂਤੀ ਵਰਸਾਈ ਹੁੰਦੀ ਤਾਂ ਭਾੜੇ ਨਾ ਮੰਨਦੇ। ਜੇ ਭਾੜੇ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਭਾੜਾ ਮੰਨਦੇ ਨਾ, ਇਹਨਾਂ ਨੂੰ ਪੱਧਰ ਕਿਉਂ ਕੀਤਾ? ਕੱਟ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਫਿਰ ਵੀ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਗਲਤ ਕੀਤਾ, ਵਿਚਾਰਾਂ ਦੀ ਗੱਲ ਹੈ, ਇੱਕ ਮੱਤ ਹੈ ਤੁਹਾਡੀ। ਪਰ ਇਹਨਾਂ ਨੇ ਮੱਤ ਮੰਨਣੀ ਕਿਹਨੇ? ਇਹ ਸਿੱਖ ਨੇ। ਜਦ ਫੈਸਲਾ ਹੀ ਕਰਤਾ ਵੀ ਇਹ ਸਿੱਖ ਹੀ ਨਹੀਂ ਇਹਨਾਂ 'ਚ ਕੋਈ, ਹੁਣ ਸਾਬਤ ਕਰਤਾ ਸਿੱਖ, ਉਹ ਸਿੱਖਾਂ ਦਾ ਲੀਡਰ ਹੈ, ਤੁਸੀਂ ਸਿੱਖ ਹੈ ਨਹੀਂ, ਉਹਨਾਂ ਨੂੰ ਮਾਰਦੇ ਹੋ। ਕਿਉਂ ਮਾਰਦੇ ਹੋ? ਸਿੱਖੀ ਵਾਲੀ ਕੋਈ ਗੱਲ ਨਹੀਂ, ਵਰਡ ਦੇਖਦੀ ਹੈ ਸਿੱਖ, ਇੱਕ ਫਿਰਕੇ ਦੇ ਵਿੱਚ ਸਿੱਖ ਹੋਣ, ਉਹ ਆਪਸ ਵਿੱਚ ਹੀ ਲੜਨ, ਕਿੱਡੀ ਬਦਨਾਮੀ ਦੀ ਗੱਲ। ਸਿੱਖ ਹੋਵੇ ਤਾਂ ਕਿਉਂ ਲੜੇ? ਸਿੱਖ ਹੋਵੇ ਤਾਂ ਸਿੱਖ ਨਾਲ ਕਿਉਂ ਲੜੇ? ਕਿਹੜੀ ਚੀਜ਼ ਦੀ ਲੜਾਈ ਉਹਦੀ? ਉਹਦਾ ਤਾਂ ਕੋਈ ਵੈਰੀ ਵਗੈਰਾ ਹੀ ਨਹੀਂ, ਕੋਈ ਸਿੱਖ ਨਹੀਂ ਇਹਨਾਂ 'ਚ, ਸਭ ਮਾਇਆਧਾਰੀ ਨੇ। ਨਾ ਇਹਨਾਂ ਦਾ ਬਣਾਇਆ ਨਾਨਕ ਬੜਾ ਹੋਣਾ, ਨਾ ਇਹਨਾਂ ਦਾ ਬਣਾਇਆ ਰੱਗਾ ਛੋਟਾ ਹੋਣਾ। ਭਗਤ ਦੀ ਬਦਨਾਮੀ ਨਹੀਂ ਹੈ ਗੁਰਬਾਣੀ 'ਚ ਕਿਤੇ ਵੀ, ਲੱਭ ਲਿਓ ਸਾਰੀ ਗੁਰਬਾਣੀ। ਗੁਰੂ ਦੀ ਬਦਨਾਮੀ ਹੈ, ਗੁਰੂ ਬਾਰੇ ਕੁਛ ਗਲਤ ਕਿਹਾ ਹੋਇਆ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ, ਮਾਈ ਮੁੰਡੋ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ। ਭਗਤ ਦੇ ਖਿਲਾਫ ਦੱਸੋ ਕਿੱਥੇ ਕੁਛ? ਭਗਤ ਦੀ ਪਦਵੀ ਗੁਰੂ ਨਾਲੋਂ ਵੱਡੀ ਹੈ, ਮੂਰਖ ਨੇ ਜਿਹੜੇ ਲੜਦੇ ਨੇ, ਮੂਰਖ ਨੇ ਜਿਹੜੇ ਨਾਨਕ ਨੂੰ ਗੁਰੂ ਕਹਿੰਦੇ ਨੇ। ਭਗਤ ਦੀ ਅੱਜ ਤਾਈਂ ਭਗਤ ਤੇ ਦਾਗ ਨਹੀਂ, ਗੁਰੂ ਤੇ ਦਾਗ ਹੈ। ਗੁਰੂ ਬਾਹਮਣ ਹੈ, ਬਾਹਮਣ ਦਾ ਲੱਖਾਂ ਦਾਗ ਨੇ,
ਜਗਤ
ਜਗਤ ਦਾ ਗੁਰੂ ਹੈ, ਬਾਹਮਣ ਗੁਰੂ ਹੈ ਜਗਤ ਦਾ। ਉਹ ਗੁਰੂ ਦਾਗੀ ਲੱਗਦਾ, ਭਗਤ ਨਹੀਂ ਦਾਗੀ ਹੈ, ਤਾਂ ਭਗਤਾਂ ਦੀ ਬਾਣੀ ਲਿਖਿਆ ਗੁਰੂਆਂ ਨੇ ਉੱਥੇ, ਇਹਨਾਂ ਨੇ ਨਾਨਕ ਨੂੰ ਗੁਰੂ ਬਣਾਤਾ, ਮੱਤ ਮਾਰੀ ਹੋਈ ਹੈ। ਜੇ ਨਹੀਂ ਅਕਲ ਹੁੰਦੀ ਕਿਉਂ ਕਹਿੰਦੇ ਵੀ ਗੁਰੂ ਗੌਰਵ ਦਾਸ ਨੂੰ? ਉਹ ਵੀ ਮੂਰਖ ਹੈ, ਸੰਤ ਨਹੀਂ ਹੈਗਾ। ਹੁਣ ਪਤਾ ਲੱਗ ਗਿਆ ਕਹਿੰਦੇ ਮੂਰਖ, ਇਹਨਾਂ ਮੂਰਖ ਹੈ ਉਹ, ਸੰਤ ਕਿੱਥੇ? ਭਗਤ ਇੱਕ ਤੇ ਦਾਗ ਦਿਖਾਓ ਬਾਣੀ 'ਚ, ਇੱਕ ਭਗਤ ਮੇਰੇ ਹਿਰਦੇ ਵਸਾ, ਨਾਮੇ ਦੇਖ ਨਾਰਾਇਣ ਹਸਾ। ਗੁਰੂ ਦੀ ਤਾਂ ਥਾਂ ਥਾਂ ਬਦਨਾਮੀ ਹੈ, ਸੰਸਾਰ ਦੇ ਵਿੱਚ ਜਿਹੜਾ ਗੁਰੂ ਹੈ ਉਹਦੀ ਬਦਨਾਮੀ ਕੀਤੀ ਹੋਈ ਹੈ ਬਾਣੀ 'ਚ। ਸੰਸਾਰ ਜਿਹੜਾ ਗੁਰੂ ਬਣਦਾ, ਬਾਹਮਣ ਗੁਰੂ ਹੈ ਜਗਤ ਕਾ, ਭਗਤ ਗੁਰੂ ਹੈ। ਗੁਰੂ ਪਰਮੇਸ਼ਰ ਦੇ ਬਿਨਾਂ ਕੋਈ ਹੈ ਹੀ ਨਹੀਂ, ਪਰਮੇਸ਼ਰ ਇੱਥੇ ਜਨਮ ਲੈਂਦਾ ਨਹੀਂ। ਫਿਰ ਰਵਿਦਾਸ ਨੂੰ ਗੁਰੂ ਕਿਉਂ ਕਹੋਨੇ ਹੋ ਤੁਸੀਂ? ਭਗਤ ਤੋਂ ਵੱਡਾ ਕੋਈ ਨਹੀਂ ਹੈ ਸੰਸਾਰ 'ਚ। ਫਿਰ ਉਹ ਵੀ ਕਿਹਾ ਤਾਂ ਗੁਰੂ, ਗੁਰੂ ਕਾਹਤੇ ਨਹੀਂ ਆਇਆ ਲਫ਼ਜ਼? ਭਗਤ ਬਰਾਬਰ, ਫਿਰ ਉੱਥੇ ਹੀ ਭਗਤ ਨੂੰ ਵੱਡਾ ਕੀਤਾ। ਗੁਰੂਆਂ ਨੇ ਜੋ ਕੀਤਾ ਸੀ ਠੀਕ ਕੀਤਾ ਸੀ, ਇਹ ਗੁਰੂਆਂ ਤੋਂ ਗਾਹ ਲੰਘਦੇ ਨੇ ਹੁਣ ਗਾਹ ਹੋਰ। ਪੰਡਿਤ ਹੈ ਭਗਤ ਸਿਰਫ ਨਾ ਗੁਰੂ, ਗੁਰੂ ਪੰਡਿਤ ਨੇ ਆਪਣੇ ਨਾਂ ਗੁਰੂ ਰੱਖ ਲਿਆ। ਗੁਰੂ ਦਾ ਸਾਰੇ ਵਿਦਿਆ ਦੇਣ ਵਾਲੇ ਗੁਰੂ ਹੈ ਬਣਦੇ ਨੇ, ਡਰਾਈਵਰ ਗੁਰੂ ਨੇ, ਮਿਸਤਰੀ ਗੁਰੂ ਬਣੇ ਫਿਰਦੇ ਨੇ। ਗੁਰੂ ਦਾ ਅੱਤ ਬਦਨਾਮ ਲਫ਼ਜ਼ ਹੈ, ਹੱਦ ਤੋਂ ਜਾ ਕੇ ਬਦਨਾਮ ਲਫ਼ਜ਼ ਗੁਰੂ ਹੈ। ਥੋਦਾਂ ਦਾ ਗੁਰੂ ਬਣੇ ਬੈਠੇ ਨੇ, ਜੇ ਮਗਤਰੇ ਗੁਰੂ ਬਣੇ ਬੈਠੇ ਨੇ, ਠੱਗ ਚੋਰ ਗੁਰੂ ਬਣੇ ਬੈਠੇ ਨੇ, ਡਕੈਤ ਗੁਰੂ ਬਣੇ ਬੈਠੇ ਨੇ।